धन गुरु ग्रंथ साहिब महाराज विच आए 31 रागां विचों पहला राग श्री राग बख्शिश कर रहे हैं। सो अज दा दिहाड़ा जिथे साहिबजादियां दी छोटियां दी शहीदी जोड़ मेले श्री फतेहगढ़ साहब संगतां मना रही ने, सो कुदरती ऐसा समा भी बन जाता कि अज पोस उदी सत्ते भी है। धन गुरु गोबिंद सिंह साहिब महाराज का अवतार दिहाड़ा जो संगत ने अपना फैसला इन्हां दिनां दी बजाए 5 जनवरी नूं कीता है, पर इस करके क्योंकि शहीदी दिहाड़े चल रहे ने, पर पटना साहब विखे ये अवतार दिहाड़ा अज ही मनाया जा रहा है। श्री हजूर साहब विखे भी अज ही मनाया जा रहा है। सो इस करके रह विचार के गुरां दे अवतार दिहाड़े तो सानू लाभदायक ने हर वक्त, पर गुरां ने कृपा कीती है धन गुरु गोबिंद सिंह साहिब महाराज ने जिन्हां दी चलाई हुई टकसाल जिथे गुरां ने अर्थां दी दात बख्शिश कीती है अपने पावन अवतार दिहाड़े उत्ते आप ही कृपा करके सतगुरु इस कथा नूं प्रारंभ करवा रहे ने सेवकां पासों और गुरां दे चरणां च मिलके अरदास बेनती करिए और बेनती चौपाई साहब दे पाठ करके अरदास करिए, जपजी साहब दे पाठ करके अरदास करिए कि धन गुरु नानक देव साहब, धन गुरु गोबिंद सिंह जी महाराज, धन गुरु ग्रंथ साहब जी महाराज मेहर करन। श्री अखंड पाठ साहब प्रारंभ करके कथा आरंभ कीती सी अरदास करके, पर फिर भी आपां यही बेनती कीती सी गुरां दे अगे कि श्री राग माझ राग अते गौड़ी राग दी अरदास, कि उस तो बाद फिर गुरां दे चरणां च बेनती करांगे, हर राग दे आरंभ विच अखीर विच बेनती करांगे। हर रोज दी कथा तो पहलां अते बाद च बेनती हुंदी है कि साडी बुद्धि तुच्छ है, आप कृपा करो, सोझी बख्शो, चौथी पदवी तक साडे अवस्था नहीं है महाराज, असी तुच्छ जी बुद्धि वाले जीव अगाध बोध बाणी दी विचार नहीं कर सकते, सो आप जी कृपा करके बाणी दी विचार करवा लो। कहां बुद्ध प्रभ तुच्छ हमारी, बरन सकै महिमा जो तिहारी, हम ना सकत कर सिफत तुम्हारी, आप लेहो तुम कथा सुधारी। आप जी आपे ही अपनी कथा कृपा करके करवाओ, जिमें छज्जू झौर दे सिर ते छटी रख के गीता दे सत सत अर्थ करवा दिते सन आपने, जिमें सिंघां नूं कथा दी दात बख्शी, जिमें कीर्तन दी दात बख्शी गुरसिखां नूं। सो इसे प्रकार मेहर भरिया हथ रखना संगत चौपी साहब दे पाठ हर रोज करके बेनती करदी रहे ताकि सतगुरु सानू सोझियां बख्शण, बिघना नूं दूर रखण। आओ सतगुरु महाराज बख्शिश कर रहे हैं श्री राग दे आरंभ विच मूल मंत्र दा पाठ करिए। एक ओंकार सतनाम करता पुरख निरभउ निरवैर अकाल मूरत अजूनी सै भंग गुर प्रसाद जप आद सच जुगाद सच है भी सच नानक होसी भी सच। सो इस प्रकार इस श्री राग की भूमिका किस प्रकार है, पहला रागां बारे जानकारी थोड़ी जी ले लईए ते इस दे नाल नाल गाउण दा समा सतगुरु महाराज ने जो रागां दा अते राग माला दे विच ਪਹਿਲਾ ਨਾਮ ਭੈਰੋਂ ਰਾਗ ਦਾ ਪਰ ਆਰੰਭ ਸ੍ਰੀ ਰਾਗ ਤੋਂ ਕੀਤੀ ਹੈ ਬਾਣੀ। ਕੁੱਲ 64 ਰਾਗ ਹਨ ਮਿਲਾ ਕੇ ਸਾਰੇ ਛੋਟੇ ਵੱਡੇ ਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਕੁੱਲ ਰਾਗਾਂ ਦੀ ਗਿਣਤੀ ਜੋ 84 ਹੈ, 65 ਘਰ ਕੁੱਲ ਹਨ ਪਰ 17 ਘਰ ਬਾਣੀ ਦੇ ਅੰਦਰ ਪ੍ਰਵਾਨ ਕੀਤੇ ਹਨ। ਘਰ ਪਹਿਲਾ, ਦੂਜਾ ਘਰ 16, 17, ਸੋ ਘਰ ਤੀਜਾ 16 ਘਰ, 16 ਮਾਤਰਾ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਮਾਲਵੇ ਦੀ ਪਾਵਨ ਧਰਤੀ ਚਰਨ ਪਾ ਕੇ ਜਦੋਂ ਸੋ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਜ਼ਿਲ੍ਹਾ ਬਠਿੰਡਾ ਚ, ਜਿਹਨੂੰ ਗੁਰੂ ਕੀ ਕਾਂਸ਼ੀ ਵੀ ਕਹਿੰਦੇ ਨੇ, ਉੱਥੇ ਆ ਕੇ ਜਦੋਂ ਮਹਾਰਾਜ ਨੇ ਕਮਰ ਕਸਾ ਖੋਲਿਆ ਜੰਗਾਂ ਯੁੱਧਾਂ ਤੋਂ ਬਾਅਦ, ਇਸੇ ਕਰਕੇ ਉਹ ਥਾਂ ਦਾ ਨਾਮ ਸ੍ਰੀ ਦਮਦਮਾ ਸਾਹਿਬ ਹੈ। ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਨੇ ਬੇਨਤੀ ਪ੍ਰਵਾਨ ਕਰ ਲਈ। 1762 ਬਿਕਰਮੀ ਕੱਤਕ ਸੁਦੀ ਪੂਰਨਮਾਸ਼ੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅਰਥਾਂ ਸਮੇਤ ਸੁਣਾਉਣੀ ਆਰੰਭ ਕੀਤੀ। 1762 ਬਿਕਰਮੀ ਨੂੰ ਕੱਤਕ ਸੁਦੀ ਪੂਰਨਮਾਸ਼ੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਤੇ ਇਹ ਕਥਾ ਆਰੰਭ ਹੋਈ। ਸਭ ਤੋਂ ਪਹਿਲਾਂ ਜਪਜੀ ਸਾਹਿਬ, ਫਿਰ ਰਹਿਰਾਸ, ਕੀਰਤਨ ਸੋਹਿਲਾ, ਤਿੰਨ ਬਾਣੀਆਂ ਸੁਣਾ ਕੇ ਫਿਰ ਗੁਰਾਂ ਨੇ ਸ੍ਰੀ ਰਾਗ ਸੁਣਾਇਆ। ਸੋ ਮਹਾਰਾਜ ਨੇ ਸੰਸਿਆਂ ਦੀ ਨਿਵਿਰਤੀ ਲਈ ਆਪ ਹੀ ਸਮਝਾ ਦਿੱਤਾ ਕਿ ਅਖੀਰ ਰਾਗਮਾਲਾ ਦੇ ਆਰੰਭ ਵਿੱਚ ਸਭ ਤੋਂ ਪਹਿਲਾਂ ਭੈਰੋਂ ਰਾਗ ਲਿਖਿਆ ਹੋਇਆ ਉਚਾਰਨ ਕੀਤਾ ਹੈ। 1429 ਅੰਗ ਤੇ ਪ੍ਰਥਮ ਰਾਗ ਭੈਰੋਂ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ। ਸੋ ਇਹਦਾ ਇੱਕ ਕਾਰਨ ਇਹ ਹੈ ਕਿ ਜਦੋਂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਰਾਗ ਸੰਪੂਰਨਤਾ ਹੋਈ ਬਾਣੀ ਦੀ ਤਾਂ ਰਾਗ ਸਾਰੇ ਸੂਖਮ ਰੂਪ ਧਾਰਨ ਕਰਕੇ ਗੁਰਾਂ ਦੇ ਕੋਲ ਆਏ। ਉਸ ਵੇਲੇ ਸਾਰਿਆਂ ਰਾਗਾਂ ਤੋਂ ਅੱਗੇ ਭੈਰੋਂ ਰਾਗ ਆਪਣੇ ਪਰਿਵਾਰ ਸਮੇਤ ਬੈਠਾ। ਇਹ ਇੱਕ ਅਜੀਬ ਜਿਹੀ ਗੱਲ ਵੀ ਲੱਗਦੀ ਸੁਣਨ ਵਿੱਚ ਵੀ ਰਾਗਾਂ ਦੇ ਵੀ ਰੂਪ ਹੁੰਦੇ ਨੇ, ਉਹਨਾਂ ਦੇ ਵੀ ਅੱਗੇ ਪਰੀਆਂ ਹੁੰਦੀਆਂ, ਭਾਵ ਇਸਤਰੀਆਂ, ਫਿਰ ਉਹਨਾਂ ਦੇ ਬੱਚੇ ਵੀ ਹੁੰਦੇ ਨੇ। ਇਹ ਐਸਾ ਸੱਚ ਹੀ ਹੈ, ਪਰ ਸਧਾਰਨ ਮਨੁੱਖ ਦੀ ਬੁੱਧੀ ਤੋਂ ਪਰੇ ਦੀ ਗੱਲ ਹੈ। ਚੌਥੀ ਪਦਵੀ ਵਿੱਚ ਜਾ ਕੇ ਐਸੀਆਂ ਚੀਜ਼ਾਂ ਨਜ਼ਰ ਆ ਜਾਂਦੀਆਂ ਨੇ। ਸੋ ਆ ਕਰਕੇ ਭੈਰੋਂ ਰਾਗ ਨੇ ਸਾਰਿਆਂ ਰਾਗਾਂ ਵੱਲੋਂ ਮੋਹਰੀ ਹੋ ਕੇ ਆਪਣੇ ਸਾਰੇ ਦੁੱਖਾਂ ਦੀ ਨਿਵਿਰਤੀ ਲਈ ਬੇਨਤੀ ਇਹ ਕੀਤੀ ਕਿ ਮਹਾਰਾਜ ਸਾਡਾ ਜਿਹੜਾ ਟਾਈਮ ਹੈ ਉਸ ਟਾਈਮ ਮੁਤਾਬਕ ਲੋਕ ਸਾਨੂੰ ਨਹੀਂ ਗਾਉਂਦੇ ਕਿ ਮੇਰਾ ਟਾਈਮ ਸਵੇਰ ਦਾ, ਮੈਨੂੰ ਕੋਈ ਦੁਪਹਿਰੇ ਗਾਈ ਜਾਂਦਾ, ਕੋਈ ਸ਼ਾਮ ਨੂੰ ਗਾਈ ਜਾਂਦਾ, ਕੋਈ ਰਾਤ ਨੂੰ ਗਾਈ ਜਾਂਦਾ, ਜਿਸ ਕਰਕੇ ਮਰਿਆਦਾ ਭੰਗ ਹੁੰਦੀ ਹੈ। ਔਰ ਇਸ ਗੱਲ ਦਾ ਸਾਨੂੰ ਬਹੁਤ ਦੁੱਖ ਵੀ ਹੁੰਦਾ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਰਾਗ ਭੈਰੋਂ ਵਿੱਚ ਭੈਰੋਂ ਰਾਗ ਦਾ ਨਾਮ ਸਭ ਤੋਂ ਪਹਿਲੇ ਰਾਗਮਾਲਾ ਵਿੱਚ ਰੱਖਿਆ। ਦੂਸਰਾ ਕਾਰਨ ਇਹ ਵੀ ਹੈ ਕਿ ਭੈਰੋਂ ਰਾਗ ਸਭ ਰਾਗਾਂ ਤੋਂ ਪਹਿਲੇ ਅੰਮ੍ਰਿਤ ਵੇਲੇ ਗਾਇਆ ਜਾਂਦਾ ਕਰਕੇ, ਅੰਮ੍ਰਿਤ ਵੇਲੇ ਦਾ ਸਮਾਂ ਮਿਲਣ ਕਰਕੇ ਭੈਰੋਂ ਰਾਗ ਨੂੰ ਪ੍ਰਥਮ ਰਾਗ ਲਿਖਿਆ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਭ ਤੋਂ ਪਹਿਲੇ ਲਿਖਣ ਵਿੱਚ ਸ੍ਰੀ ਰਾਗ ਆਇਆ ਅਤੇ ਭੈਰੋਂ ਰਾਗ ਦਾ 24ਵਾਂ ਨੰਬਰ ਮਹਾਰਾਜ ਨੇ ਰੱਖਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਭ ਰਾਗਾਂ ਤੋਂ ਪਹਿਲਾਂ ਸ੍ਰੀ ਰਾਗ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਲਿਖਵਾਇਆ। ਸੋ ਇਹਦਾ ਅਸਲ ਕਾਰਨ ਤਾਂ ਇਹ ਹੈ ਕਿ ਜਿਵੇਂ ਦੀਪਕ ਰਾਗ ਦੇ ਗਾਉਣ ਨਾਲ ਸਾਰੇ ਦੀਵੇ ਜਗ ਪੈਂਦੇ ਨੇ, ਇਹ ਆਮ ਲੋਕਾਂ ਲਈ ਬਹੁਤ ਹੈਰਾਨਗੀ ਦੀ ਗੱਲ ਹੋਵੇਗੀ, ਪਰ ਐਸਾ ਹੋ ਜਾਂਦਾ। ਜਲੰਧਰ ਵਿਖੇ ਹਰਵੱਲਭ ਦੇ ਮੇਲੇ 'ਤੇ ਐਸਾ ਕਰਕੇ ਦਿਖਾਇਆ ਸੀ ਇੱਕ ਬੰਦੇ ਨੇ। ਇਸੇ ਤਰ੍ਹਾਂ ਟਕਸਾਲ ਦੇ ਰਾਗੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਵੇਲੇ ਹੋਏ ਨੇ, ਭਾਈ ਜੀਤਾ ਸਿੰਘ, ਲਾਹੌਰ ਮੁਸਲਮਾਨਾਂ ਦਾ ਬਹੁਤ ਵੱਡਾ ਰਾਗਾਂ ਦਾ ਜੋ ਪੰਡਾਲ ਲੱਗਿਆ ਸਮਾਗਮ ਸੀ, ਉਹ ਕਹਿੰਦੇ ਸੀ ਸਿੱਖਾਂ ਨੂੰ ਰਾਗ ਨਹੀਂ ਗਾਉਣਾ ਆਉਂਦਾ। ਜਦੋਂ ਜਾ ਕੇ ਮਹਾਂਪੁਰਖਾਂ ਕੋਲ ਬੇਨਤੀ ਕੀਤੀ ਵੀ ਮੈਨੂੰ ਤਾਂ ਟਾਈਮ ਹੀ ਨਹੀਂ ਦਿੱਤਾ ਵੀ ਸਿੱਖਾਂ ਨੂੰ ਕਿਹੜਾ ਰਾਗ ਆਉਂਦਾ, ਮਹਾਂਪੁਰਖ ਕਹਿੰਦੇ ਤਾਂ ਫਿਰ ਆਪਾਂ ਨੂੰ ਚੈਲੰਜ ਕਰਤਾ ਉਹਨਾਂ ਨੇ ਕੌਮ ਸਾਰੀ ਨੂੰ ਹੀ। ਕਹਿੰਦੇ ਚੰਗਾ ਫਿਰ ਇਉਂ ਕਰ, 40 ਦਿਨ ਹੁਣ ਅੰਦਰ ਹੀ ਰਹਿ ਕੇ 125,000 ਪਾਠ ਰਾਗਮਾਲਾ ਦਾ ਕਰ, ਫਿਰ ਇਹ ਤੈਨੂੰ ਚੀਜ਼ ਪ੍ਰਗਟ ਹੋਊਗੀ। ਇਹ ਮਹਾਂਪੁਰਖਾਂ ਨੇ ਫਿਰ ਇੰਨਾ ਪਾਠ ਕਰਵਾ ਕੇ ਜਦੋਂ ਜੀਤਾ ਸਿੰਘ ਅਗਲੀ ਵਾਰੀ ਗਿਆ, ਉਸ ਵਕਤ ਆਪੇ ਹੀ ਵਾਜਾ ਵੱਜਦਾ ਸੀ, ਬਸੰਤ ਰਾਗ ਗਾਇਆ ਸੀ, ਮਿੰਟ ਲਏ ਸੀ, 5 ਲੱਗੇ ਸੀ 4 ਘੰਟੇ, 4 ਘੰਟੇ 'ਚ ਸਾਰੀਆਂ ਕਨਾਤਾਂ ਪੀਲੀਆਂ ਹੋ ਗਈਆਂ, ਬੰਦਿਆਂ ਦੇ ਕੱਪੜੇ ਹੀ ਪੀਲੇ ਹੋ ਗਏ ਸੀ। ਇਹ ਸ਼ਕਤੀ ਹੁੰਦੀ ਰਾਗ ਦੀ। ਸੋ ਮਲਹਾਰ ਰਾਗ ਦੇ ਗਾਉਣ ਨਾਲ ਬੱਦਲ ਆਪੇ ਆ ਕੇ ਵਰਖਾ ਕਰਨ ਲੱਗ ਪੈਂਦੇ ਨੇ। ਇੱਕ ਤਾਂ ਹੁੰਦੀ ਆ ਗੱਲ ਸੁਣੀ ਹੋਈ, ਚਲੋ ਆਪਾਂ ਗੱਲ ਆਪਣੀ ਹੱਡ ਬੀਤੀ ਹੋਈ ਕਰਦੇ ਹਾਂ। ਜਦੋਂ ਮਹਾਂਪੁਰਖਾਂ ਨੇ ਸਾਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਡਿਊਟੀ ਦਿੱਤੀ ਕੀਰਤਨ ਦੀ, ਸੋ ਜਥੇ ਦੇ ਸਿੰਘ ਸੀ ਰਾਗੀ ਸਿੰਘ ਭਾਈ ਗੁਰਸ਼ਰਨ ਸਿੰਘ ਜੀ, ਦਾਸ ਉਹਨਾਂ ਦਾ ਸਹਾਇਕ ਰਾਗੀ ਸੀ, ਜੋੜੀ ਉੱਤੇ ਸੀਗੇ ਭਾਈ ਮੁਖਤਿਆਰ ਸਿੰਘ ਜੀ ਮੁਖੀ, ਜਿਹੜੇ ਅੱਜ ਕੱਲ੍ਹ ਇੱਧਰ ਹੀ ਵਿਚਰਦੇ ਨੇ। ਜਦੋਂ ਅਸੀਂ ਹਰਿਮੰਦਰ ਸਾਹਿਬ ਪਹਿਲੀ ਡਿਊਟੀ ਦਿੱਤੀ ਸੀ, 24 ਜੁਲਾਈ ਦਾ ਦਿਨ ਸੀ, ਉਦਣ ਦੁਪਹਿਰੇ 12 ਵਜੇ ਸਾਡੀ ਡਿਊਟੀ ਸੀ। ਅਸੀਂ ਮਲਹਾਰ ਰਾਗ ਭਾਈ ਰਾਗੀ ਗੁਰਸ਼ਰਨ ਸਿੰਘ ਨੇ ਗਾਇਨ ਕੀਤਾ, ਔਰ ਜਿੰਨੀ ਦੇਰ ਅਸੀਂ ਕੀਰਤਨ ਕੀਤਾ 1 ਵਜੇ ਤੱਕ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵੀ ਪਾਣੀ ਨਾਲ ਭਰ ਗਈਆਂ ਸੀ। ਇੰਨੀ ਬਰਸਾਤ ਹੋਈ ਸੀ ਕਿ ਕਹਿੰਦੇ 50 ਸਾਲਾਂ ਬਾਅਦ ਇੰਨੀ ਬਰਸਾਤ ਹੋਈ ਸੀ। ਸੋ ਇਸ ਕਰਕੇ ਪ੍ਰਤੱਖ ਕਈ ਚੀਜ਼ਾਂ ਦੇਖੀਆਂ ਹੁੰਦੀਆਂ ਨੇ, ਤੱਕੜੀ ਬਰਾਬਰ ਹੋ ਜਾਂਦੀ ਹੈ ਤੋਲਣ ਦੇ ਨਾਲ, ਰਾਗ ਨਾਲ ਹੀ ਤੱਕੜੀ ਬਰਾਬਰ ਹੋ ਜਾਂਦੀ ਹੈ। ਭੈਰੋ ਰਾਗ ਦੇ ਗਾਉਣ ਨਾਲ ਕੋਲੂ ਆਪੇ ਚੱਲ ਪੈਂਦੇ, ਤਿਲਾਂ ਵਿੱਚੋਂ ਤੇਲ ਆਪੇ ਨਿਕਲ ਪੈਂਦਾ, ਪਰ ਕੋਈ ਗਾਉਣ ਵਾਲਾ ਬੰਦਾ ਹੋਣਾ ਚਾਹੀਦਾ, ਸਹੀ ਰਾਗ ਜੇ ਕੋਈ ਗਾ ਦੇਵੇ। ਸੋ ਇਸੇ ਪ੍ਰਕਾਰ ਪੂਰਾ ਸ੍ਰੀ ਰਾਗ ਗਾਉਣ ਨਾਲ ਮੁਰਦੇ ਆਪੇ ਜਿਉਂ ਉੱਠਦੇ ਨੇ। ਸ੍ਰੀ ਰਾਗ ਵਿੱਚ 3 ਸਪਤਕ ਲੱਗਦੇ ਨੇ ਅਤੇ ਬੜੀ ਉੱਚੀ ਸੁਰ ਵਿੱਚ ਗਾਇਆ ਜਾਂਦਾ। ਸੋ ਮੁਰਦਿਆਂ ਦੇ ਜਵਾਨ ਵਾਲਾ ਹੋਣ ਕਰਕੇ ਸਭ ਰਾਗਾਂ ਤੋਂ ਪਹਿਲਾਂ ਸ੍ਰੀ ਰਾਗ ਰੱਖਿਆ। ਸ੍ਰੀ ਰਾਗ ਬਾਰੇ ਮਹਾਰਾਜ ਆਪ ਲਿਖਦੇ ਨੇ ਕਿ ਸ੍ਰੀ ਰਾਗ ਸਭ ਤੋਂ ਸ਼੍ਰੋਮਣੀਆਂ ਰਾਗਾਂ ਵਿੱਚ ਸ੍ਰੀ ਰਾਗ ਹੈ, ਜੋ ਸੱਚ ਧਰੇ ਪਿਆਰ, ਸਦਾ ਹਰ ਸੱਚ ਮਨ ਵਸੈ, ਨਿਹਚਲ ਮਤ ਅਪਾਰ, ਜੇ ਸੱਚ ਵਿੱਚ ਪਿਆਰ ਧਰੇ ਤਾਂ। ਤੇ ਇਹ ਅਤੇ ਸ੍ਰੀ ਰਾਗ ਦੇ ਗਾਇਣ ਕਰਨ ਦਾ ਸਮਾਂ ਸ਼ਾਮ ਦਾ ਵਕਤ, ਹਨੁਮੰਤ ਦੇ ਮਤ ਅਨੁਸਾਰ ਇਹ 5ਵਾਂ ਰਾਗ ਹੈ, ਇਸੇ ਕਾਰਨ ਰਾਗ ਮਾਲਾ ਵਿੱਚ ਇਹਨੂੰ 5ਵੀਂ ਜਗ੍ਹਾ ਮਿਲੀ ਹੈ। ਪਹਿਲਾ ਰਾਗ ਭੈਰੋਂ ਰਾਗ, ਦੂਜਾ ਮਾਲ ਕੌਂਸਕ, 3ਜਾ ਹਿੰਡੋਲ, 4ਥਾ ਦੀਪਕ ਰਾਗ ਅਤੇ 5ਵਾਂ ਸ੍ਰੀ ਰਾਗ ਅਤੇ 6ਵਾਂ ਮੇਘ ਰਾਗ ਲਿਖਿਆ ਹੈ। ਸੋ ਇਸ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਫਰਮਾਇਆ, ਇਹ ਬਚਨ ਰਾਗਾਂ ਵਿੱਚ ਸ੍ਰੀ ਰਾਗ ਹੈ। ਸੋ ਇਸੇ ਪ੍ਰਕਾਰ ਕਹਿੰਦੇ ਨੇ, ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਬੜੋ, ਮੇਰ ਮਹਿ ਸੁਮੇਰ ਬੜੋ, ਜਗਤ ਬਖਾਨ ਹੈ ਤਰਵਰ ਵਿਖੇ, ਜੈਸੇ ਚੰਦਨ ਬਿਰਖ ਬੜੋ, ਧਾਤ ਮੈਂ ਕਣਕ ਅਤ ਉੱਤਮ ਕੈ ਮਾਨ ਹੈ, ਪੰਛੀਅਨ ਮੈਂ ਹੰਸ ਮ੍ਰਿਗ ਰਾਜਨ ਮੈਂ ਮੋਹ ਸਾਰਦੂਲ, ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ, ਭਾਈ ਗੁਰਦਾਸ ਜੀ ਨੇ ਉਚਾਰਨ ਕੀਤਾ। ਰਾਗਾਂ ਵਿੱਚ ਸ੍ਰੀ ਰਾਗ ਹੀ ਵੱਡਾ ਮੰਨਿਆ। ਸੋ ਅਗਲਿਆਂ ਰਾਗਾਂ ਦੇ ਆਰੰਭ ਵਿੱਚ ਵੱਡਾ ਮੰਗਲ ਲਿਖਿਆ, ਪਰ ਸ੍ਰੀ ਰਾਗ ਦੇ ਆਰੰਭ ਵਿੱਚ ਛੋਟਾ ਮੰਗਲ ਇਹ ਕਿਉਂ ਲਿਖਤਾ? ਇਹਦਾ ਵੀ ਇਹ ਭਾਵ ਹੈ ਕਿ ਇਹ ਹੈ ਪ੍ਰਥਮ ਜਪ ਜੀ ਰਹਿ ਰਾਸ ਕੀਰਤਨ ਸੋਹਿਲਾ ਰੂਪ 3 ਬਾਣੀਆਂ ਲਿਖੀਆਂ, ਉਹ 3 ਬਾਣੀ ਮੰਗਲ ਰੂਪ ਨੇ, ਇਸ ਕਰਕੇ ਛੋਟਾ ਮੰਗਲ ਰੱਖਿਆ। ਸੋ ਦੂਸਰਾ ਕਾਰਨ ਇਹ ਹੈ ਕਿ ਸ੍ਰੀ ਰਾਗ ਆਪ ਹੀ ਮੰਗਲ ਰੂਪ ਹੈ, ਇਸ ਕਾਰਨ ਇਸ ਦੇ ਆਰੰਭ ਵਿੱਚ ਛੋਟਾ ਮੰਗਲ ਲਿਖਿਆ, ਕਿਉਂਕਿ ਸਾਰਾ ਇਹ ਰਾਗ ਹੀ ਮੰਗਲ ਰੂਪ ਹੈ। ਮੋਤੀ ਤਾਂ ਮੰਦਰ ਊਸਰਹਿ ਵਾਲਾ, ਇਹ ਪਹਿਲਾ ਸ਼ਬਦ ਕਲਯੁਗ ਦੇ ਪ੍ਰਤੀ ਗੁਰਾਂ ਨੇ ਉਚਾਰਨ ਕੀਤਾ ਸੀ। ਹੁਣ ਕਈ ਲੋਕ ਸ਼ੰਕਾ ਕਰਦੇ ਕਿ ਗਰੀਬ ਨਿਵਾਸ ਜੀ ਨੇ ਕਲਯੁਗ ਵਾਲਾ ਸ਼ਬਦ ਪਹਿਲੇ ਕਿਉਂ ਰੱਖਿਆ। ਇਹਦਾ ਭਾਵ ਇਹ ਹੈ ਕਿ ਸ਼ਰਧਾ ਭਾਵ ਨਾਲ ਇਸ ਸ਼ਬਦ ਦਾ ਪਾਠ ਜੇ ਕਰੀਏ ਕਲਯੁਗ ਦਾ ਜ਼ੋਰ ਨਹੀਂ ਪੈਂਦਾ, ਇਹ ਵੀ ਧਿਆਨ ਰੱਖਣਾ। ਇਹ ਚੀਜ਼ਾਂ ਨਾ ਤਾਂ ਕਿਸੇ ਨੇ ਡਰਦੇ ਨੇ ਕਹਿਣੀਆਂ ਨਾ ਦੱਸਣੀਆਂ, ਕਿਉਂਕਿ ਜ਼ਮਾਨਾ ਬਹੁਤ ਤੇਜ਼ ਹੈ, ਕਿੰਤੂ ਪ੍ਰੰਤੂ ਤੋਂ ਡਰਦੇ ਬਹੁਤ ਸਾਰੀਆਂ ਚੀਜ਼ਾਂ ਦੱਬ ਕੇ ਹੀ ਬਹਿ ਜਾਂਦੇ ਸਾਰੇ ਜਣੇ, ਵੀ ਲੋੜ ਹੀ ਨਹੀਂ ਦੱਸਣ ਦੀ, ਐਵੇਂ ਕੋਈ ਫਿਰ ਪੁੱਛੂ ਫਿਰ ਜਵਾਬ ਦੇਣਾ ਔਖਾ ਹੋ ਜਾਊ। ਪਰ ਇਹਦੇ ਨਾਲ ਫਿਰ ਆਪਾਂ ਹੌਲੀ ਹੌਲੀ ਗਾਹਾਂ ਜਮਾਨਾ ਇੰਨਾ ਹੋਰ ਹੋ ਜਾਣਾ, ਫਿਰ ਹੋਰ ਚੀਜ਼ਾਂ ਦੱਬ ਲਾਂਗੇ, ਫਿਰ ਹੋਰ ਦੱਬ ਲਾਂਗੇ, ਇਸ ਤਰ੍ਹਾਂ ਸਾਰੀਆਂ ਚੀਜ਼ਾਂ ਅਲੋਪ ਹੀ ਹੁੰਦੀਆਂ ਜਾਣਗੀਆਂ। ਦੱਸ ਦੇਣਾ ਹੀ ਚੰਗਾ ਹੈ, ਇਸ ਕਾਰਨ ਇਹ ਸ਼ਬਦ ਪਹਿਲੇ ਰੱਖਿਆ। ਤਾਂ ਤੇ ਮਹਾਂਪੁਰਖ ਵੀ ਐਸਾ ਕਹਿੰਦੇ ਕਿ ਪ੍ਰੇਮੀਆਂ ਨੂੰ ਅੰਮ੍ਰਿਤ ਵੇਲੇ ਸ਼ਬਦ ਦਾ ਰੋਜ਼ਾਨਾ ਪਾਠ ਕਰਨਾ ਚਾਹੀਦਾ, 11, 21, 51 ਵਾਰੀ, ਜਿੰਨਾ ਕੁ ਹੋ ਜਾਵੇ 5 ਵਾਰੀ। ਬੇਨਤੀ ਕਰੀਏ ਕਿ ਮਹਾਰਾਜ ਕਲਯੁਗ ਦਾ ਪ੍ਰਭਾਵ ਸਾਡੇ ਤੇ ਨਾ ਪਵੇ। ਇਹ ਸ਼ਬਦ ਕਿਉਂ ਉਚਾਰਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ, ਇਹਦੀ ਵੀ ਉਥਾਨਕਾ ਐਸੀ ਹੈ। ਉੱਦਾਂ ਆਮ ਜਿਹੜੇ ਬੁੱਧੀਜੀਵੀ ਨੇ, ਪੜ੍ਹੇ ਲਿਖੇ ਲੋਕ ਨੇ ਜਾਂ ਹੋਰ ਵੀ ਕਈ ਸੱਜਣ, ਇਹਨਾਂ ਗੱਲਾਂ ਨੂੰ ਬਹੁਤ ਘੱਟ ਮੰਨਦੇ ਆ, ਕਿਉਂਕਿ ਉਹਨਾਂ ਦੀ ਲਾਈਫ ਪ੍ਰੈਕਟੀਕਲ ਨਾਲੋਂ ਹਟ ਕੇ ਬਹੁਤ ਪਰੇ ਦੀ ਹੈ, ਕਿਤਾਬੀ ਲਾਈਫ ਹੈ ਉਹਨਾਂ ਦੀ। ਪ੍ਰੈਕਟੀਕਲੀ ਲਾਈਫ ਹੁੰਦੀ ਮਹਾਂਪੁਰਖਾਂ ਦੀ। ਮੇਰੇ ਆਪਣੇ ਨਾਲ ਐਸਾ ਵਰਤਿਆ ਹੋਇਆ ਕਰਕੇ ਮੈਂ ਦੱਸਦਾ, ਬਈ ਸੰਤ ਬਾਬਾ ਹਰਨਾਮ ਸਿੰਘ ਜੀ ਨਾਲ ਜਦੋਂ ਤੁਰੇ ਜਾਂਦੇ ਸੀ ਰਾਮਪੁਰ ਖੇੜੇ, ਉੱਥੇ ਨਾਲ ਇੱਕ ਚੋ ਪੈਂਦਾ ਪਾਣੀ ਦਾ, ਖਾਲੀ ਸੀ ਉਹਨਾਂ ਦਿਨਾਂ 'ਚ ਉਹ। ਮਹਾਂਪੁਰਖ ਚੋ ਦੇ ਉਰਲੇ ਪਾਸੇ ਖੜ ਕੇ ਖੂੰਡੀ ਨਾਲ ਮੈਨੂੰ ਕਹਿੰਦੇ, ਦਿਖਾ ਕੇ ਕਹਿੰਦੇ, ਇੱਥੇ ਮੈਂ ਤੁਰਿਆ ਜਾਵਾਂ ਅਤੇ ਪਰਲੇ ਪਾਸੇ ਕਾਲੇ ਜਿਹੇ ਕੱਪੜਿਆਂ ਵਾਲਾ ਲੰਬਾ ਸਾਰਾ ਖੜ ਗਿਆ ਆ ਕੇ। ਕਹਿੰਦੇ ਉਸ ਵਕਤ ਮੈਂ ਪੁੱਛਿਆ, ਕੌਣ ਹੈ ਤੂੰ? ਕਹਿੰਦੇ ਤੈਨੂੰ ਨਹੀਂ ਪਤਾ ਮੈਂ ਕੌਣ ਹਾਂ? ਮੇਰਾ ਰਾਜ ਹੈ, ਮੇਰੇ ਰਾਜ ਵਿੱਚ ਤੂੰ ਆਪ ਪੁੱਠਾ ਕੰਮ ਸ਼ੁਰੂ ਕਰਨ ਲੱਗਿਆ। ਕਹਿੰਦੇ ਕਿਹੜਾ? ਕਹਿੰਦੇ ਆ ਜਿਹੜਾ ਤੂੰ ਸਮਾਗਮ ਜਿਹਾ ਕਰਨ ਲੱਗਿਆ, ਇਹਨੂੰ ਬੰਦ ਕਰ, ਮੈਂ ਆਪਣੇ ਰਾਜ 'ਚ ਨਹੀਂ ਹੋਣ ਦੇਣਾ ਹੈ। ਮਹਾਂਪੁਰਖ ਕਹਿੰਦੇ ਮੈਂ ਸਮਝ ਗਿਆ ਇਹ ਕਲਯੁਗ ਹੀ ਹੈ। ਕਹਿੰਦੇ ਉਸ ਵਕਤ ਮੈਂ ਉਹਨੂੰ ਇਹ ਗੱਲ ਕਹੀ ਤੀ ਵੀ ਜੇ ਗੁਰੂ ਨਾਨਕ ਸਾਹਿਬ ਨੇ ਤਾਂ ਤੈਨੂੰ ਛੱਡਤਾ, ਮੈਂ ਛੱਡਣਾ ਵੀ ਨਹੀਂ। ਇਹ ਉਹਨਾਂ ਦੇ ਮੁੱਖ 'ਚੋਂ ਆਪ ਸੁਣੇ ਬਚਨ ਮੈਂ। ਕਹਿੰਦੇ ਜੇ ਤੂੰ ਮੇਰੇ ਸਾਹਮਣੇ ਆਇਆ ਨਾ, ਫਿਰ ਤੂੰ ਜਾਣਦਾ ਰਹੀਂ। ਪਰ ਜਾਂਦਾ ਜਾਂਦਾ ਕਹਿੰਦੇ ਭੱਜਦਾ ਹੋਇਆ ਇਹ ਕਹਿ ਗਿਆ, ਕਹਿੰਦੇ ਤੰਗ ਤਾਂ ਮੈਂ ਕਰੂੰਗਾ ਹੀ ਕਰੂੰਗਾ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਕਹਿੰਦੇ ਸਮਾਗਮ ਦੇ ਪਹਿਲੇ ਦਿਨ ਫਿਰ ਇੰਨੀ ਮੀਂਹ ਹਨੇਰੀ ਲਿਆਂਦੀ, ਝੱਖੜ ਲਿਆਂਦਾ, ਇੰਨੇ ਗੜੇ ਪਾਏ ਸੰਗਤ ਨੂੰ ਗਾਹਾਂ ਨਾ ਆਉਣ ਦੇਵੇ। ਕਹਿੰਦੇ ਮੈਂ ਉਹਨੂੰ ਇੱਕ ਗੱਲ ਕਹਿਤੀ ਸੀ ਵੀ ਜੇ ਚਾਰ ਦੀਵਾਰੀ ਦੇ ਤੂੰ ਅੰਦਰ ਆ ਗਿਆ, ਮੈਂ ਤੈਨੂੰ ਭਸਮ ਹੀ ਕਰ ਦੂੰਗਾ, ਖਤਮ ਹੀ ਕਰ ਦੇਣਾ, ਤੈਨੂੰ ਮੁੜ ਸਤਿਯੁਗ ਲਾਗੂ ਕਰ ਦਿਆਂਗਾ, ਇੰਨੀ ਪਾਵਰ ਦੇ ਮਾਲਕ ਸਨ। ਕਹਿੰਦੇ ਪਰ ਫਿਰ ਠੰਡਾ ਹੋ ਗਿਆ, ਸੰਗਤ ਜੁੜੀ, ਪਹਿਲੀ ਵਾਰ ਨਾਮ ਸਿਮਰਨ ਸਮਾਗਮ ਮਹਾਂਪੁਰਖਾਂ ਨੇ ਉਦੋਂ ਕੀਤਾ ਸੀ।